ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਾ ਕਰਜ ਗੁਫਤਮ ਪੇਸ਼ਤੋ ਦਰ ਗੋਸ਼ ਕੁਨ ਕਰਤਾਰ ਹਕਾ ਕਬੀਰ ਕਰੀਮ ਤੋਂ ਬੇਐਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਅਜ਼ਰਾਇਲ ਗ੍ਰਿਫ ਤੈ ਦਿਲ ਹੇਚ ਨਦਾਨੀ ਰਹਾਉ ਸਤਨਾਮ ਸ੍ਰੀ ਵਾਹਿਗੁਰੂ ਜੀ ਆਪਣੜਾ ਮਨ ਵੇਚੀਐ ਸਿਰ ਦੀਜੈ ਨਾਲੇ ਗੁਰਮੁਖ ਵਸਤ ਪਛਾਣੀਐ ਆਪਣਾ ਕਰ ਪਹਲੇ ਆਪਣੜਾ ਮਨ ਵੇਚੀਐ ਸਿਰ ਦੀਜੈ ਨਾਲੇ ਗੁਰਮੁਖ ਵਸਤ ਪਛਾਣੀਐ ਆਪਣਾ ਕਰ ਪਹਲੇ ਜੰਮਣ ਮਰਣਾ ਆਖੀਐ ਤਿਨ ਕਰਤੈ ਕੀਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ ਸਾਈ ਕਾਰ ਕਮਾਵਣੀ ਤੁਰ ਕੀ ਫੁਰਮਾਈ ਜੇ ਮਨ ਸਤਿਗੁਰ ਦੇ ਮਿਲੈ ਕਿਨ ਕੀਮਤ ਪਾਈ ਰਤਨਾ ਪਾਰਖ ਸੋ ਧਣੀ ਤਿਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ ਰਤਨਾ ਪਾਰਖ ਸੋ ਧਣੀ ਤਿਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ ਹੁਣ ਮਹਾਰਾਜ ਦੀ ਅਸ਼ਟਪਦੀਆਂ ਦੀ ਕਥਾ ਸਰਵਣ ਕਰੀਏ ਜੋ ਆਸਾ ਰਾਗ ਦੇ ਅੰਦਰ ਹੀ ਗੁਰੂ ਨਾਨਕ ਦੇਵ ਜੀ ਨੇ ਅਸ਼ਟਪਦੀਆਂ ਉਚਾਰਨ ਕੀਤੀਆਂ ਹਨ ਆਓ ਸਾਰੀ ਸੰਗਤ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਆਪਣੜਾ ਮਨ ਵੇਚੀਐ ਸਿਰ ਦੀਜੈ ਨਾਲੇ ਸਤਿਗੁਰੂ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਫੁਰਮਾਉਂਦੇ ਹੋ ਵੀ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਪਰਮਾਤਮਾ ਘਰ ਵਿੱਚ ਹੀ ਹੈ ਅਤੇ ਘਰ ਨੂੰ ਹੀ ਜੰਗਲ ਸਮਝ ਲਓ ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਨ ਹਰਿਆਵਲਾ ਮੈਂ ਜੰਗਲ ਵਿੱਚ ਕੀ ਜਾਵਾਂ ਢੂੰਡਣ ਵਾਸਤੇ ਮੇਰਾ ਘਰ ਹੀ ਮੇਰੇ ਵਾਸਤੇ ਹਰਾ ਭਰਾ ਜੰਗਲ ਹੈ ਸੱਚੇ ਪਾਤਸ਼ਾਹ ਜੀ ਇਹ ਅਵਸਥਾ ਕਿਸ ਤਰ੍ਹਾਂ ਪ੍ਰਾਪਤ ਹੁੰਦੀ ਹੈ ਘਰ ਵੀ ਜੰਗਲ ਨਜ਼ਰ ਆਉਣ ਲੱਗ ਜਾਵੇ ਜੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ ਜਿਨ੍ਹਾਂ ਨੇ ਆਪਣਾ ਘਰ ਅਤੇ ਜੰਗਲ ਬਰਾਬਰ ਕਰ ਲਿਆ ਉਹੀ ਪੂਰਨ ਪੁਰਸ਼ ਹੁੰਦੇ ਹਨ ਪਰ ਉਹ ਕਿੱਦਾਂ ਪੂਰਨ ਪੁਰਸ਼ ਬਣਦੇ ਹਨ ਕਿਸ ਤਰ੍ਹਾਂ ਉਹਨਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ ਇਹ ਅਵਸਥਾ ਕਿਸ ਤਰ੍ਹਾਂ ਲੱਭਦੀ ਹੈ ਸੱਚੇ ਪਾਤਸ਼ਾਹ ਜੀ ਆਪ ਹੀ ਕਿਰਪਾ ਕਰੋ ਬਖਸ਼ਿਸ਼ ਕਰੋ ਤਾਂ ਇਹ ਗੱਲ ਸਮਝ ਆਵੇਗੀ ਗੁਰੂ ਦੇ ਦੱਸੇ ਤੋਂ ਬਿਨਾਂ ਸਿੱਖ ਨੂੰ ਕੋਈ ਗਿਆਨ ਨਹੀਂ ਹੁੰਦਾ ਸੰਸਾਰ ਦੇ ਵਿੱਚ ਜਿਤਨਾ ਵੀ ਗਿਆਨ ਅਸੀਂ ਇਕੱਠਾ ਕੀਤਾ ਹੈ ਉਹ ਕਿਸੇ ਗੁਰੂ ਪੀਰ ਦੇ ਰਾਹੀਂ ਕੀਤਾ ਹੈ, ਭਾਵੇਂ ਉਹ ਦੁਨਿਆਵੀ ਗਿਆਨ ਹੈ ਭਾਵੇਂ ਅਧਿਆਤਮ ਗਿਆਨ ਹੈ। ਦੁਨਿਆਵੀ ਗਿਆਨ ਵੀ ਸਕੂਲਾਂ ਵਿੱਚ ਟੀਚਰ ਉਸਤਾਦ ਮਾਸਟਰ ਗੁਰੂ ਹੁੰਦੇ ਹਨ ਜਿਹੜੇ ਵਿਦਿਆਰਥੀਆਂ ਨੂੰ ਉਹ ਵਿੱਦਿਆ ਸਿਖਾਉਂਦੇ ਹਨ ਪੜ੍ਹਾਉਂਦੇ ਹਨ, ਅਤੇ ਜਿਹੜਾ ਅਧਿਆਤਮ ਗਿਆਨ ਹੈ ਪਰਮਾਤਮਾ ਦਾ ਗਿਆਨ ਹੈ ਉਹਦੇ ਲਈ ਵੀ ਸੱਚੇ ਸਤਿਗੁਰੂ ਨਾਨਕ ਦੇਵ ਜੀ ਹਨ ਜਿਹੜੇ ਸਾਨੂੰ ਬ੍ਰਹਮ ਦੀ ਵਿੱਦਿਆ ਪੜ੍ਹਾਉਂਦੇ ਹਨ। ਇਹ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ, ਇਹ ਬ੍ਰਹਮ ਵਿਚਾਰ ਨੂੰ ਜਾਣਦਾ ਉਹੀ ਹੈ ਜਿਹ 'ਤੇ ਗੁਰੂ ਨਾਨਕ ਦੇਵ ਪਰਮੇਸ਼ੁਰ ਕਿਰਪਾ ਕਰਨ ਦਇਆ ਕਰਨ। ਸੋ ਸਤਿਗੁਰੂ ਜੀ ਆਪ ਕਿਰਪਾ ਕਰਕੇ ਦੱਸੋ ਵੀ ਇਹ ਘਰ ਅਤੇ ਜੰਗਲ ਇੱਕੋ ਜਿਹੇ ਕਿੱਦਾਂ ਹੋ ਸਕਦੇ ਹਨ? ਘਰ ਵਿੱਚ ਰਹਿੰਦਾ ਬੰਦਾ ਪਰਿਵਾਰ ਵਿੱਚ ਬੱਚਿਆਂ ਵਿੱਚ ਆਪਣੇ ਕੰਮ ਕਾਰ ਕਰਦਾ ਹੋਇਆ ਪੈਸਾ ਟਕਾ ਕਮਾਉਂਦਾ ਹੋਇਆ ਉਦਾਸ ਕਿਵੇਂ ਹੋ ਸਕਦਾ ਹੈ? ਮਨ ਦੀ ਬਿਰਤੀ ਉਪਰਾਮ ਕਿਵੇਂ ਹੋ ਸਕਦੀ ਹੈ? ਤਾਂ ਸਤਿਗੁਰੂ ਦੱਸ ਰਹੇ ਨੇ ਭਾਈ ਆਪਣੜਾ ਮਨ ਵੇਚੀਐ ਸਿਰ ਦੀਜੈ ਨਾ ਦੇ। ਮਹਾਰਾਜ ਕਹਿੰਦੇ ਆਪਣਾ ਮਨ ਗੁਰੂ ਦੇ ਚਰਨਾਂ 'ਚ ਵੇਚ ਦਿਓ, ਆਪਣਾ ਸੀਸ ਭੇਟਾ ਕਰ ਦਿਓ। ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕਾਰਜ ਰਾਸ। ਜਿਸ ਵੇਲੇ ਰਾਜਾ ਜਨਕ ਜੀ ਨੇ ਐਲਾਨ ਕੀਤਾ ਸੀ ਕਿ ਮੈਨੂੰ ਐਸਾ ਗੁਰੂ ਚਾਹੀਦਾ ਹੈ ਜਿਹੜਾ ਘੋੜੇ ਚੜ੍ਹਦਿਆਂ ਨੂੰ ਗਿਆਨ ਕਰਾ ਦੇਵੇ। ਹੁਣ ਘੋੜੇ 'ਤੇ ਚੜ੍ਹਦਿਆਂ ਗਿਆਨ ਕਰਾਉਣਾ ਕਿਸੇ ਦੀ ਸਮਝ 'ਚ ਨਹੀਂ ਆਈ ਗੱਲ। ਬੜੇ ਬੜੇ ਰਿਸ਼ੀ ਮੁਨੀ ਸਾਧੂ ਸੰਤ ਮਹਾਤਮਾ ਬ੍ਰਾਹਮਣ ਜਾਤੀ ਦੇ ਬ੍ਰਾਹਮਣ ਵਿਦਵਾਨ ਉਹ ਬੁਲਾਏ ਗਏ, ਕਿਉਂਕਿ ਉਹਨਾਂ ਦਿਨਾਂ ਵਿੱਚ ਜ਼ਿਆਦਾਤਰ ਵਿਦਵਾਨ ਲੋਕ ਬ੍ਰਾਹਮਣ ਹੀ ਹੋਇਆ ਕਰਦੇ ਸਨ। ਬ੍ਰਹਮ ਦੀ ਵਿਚਾਰ ਕਰਨ ਵਾਲੇ ਨੂੰ ਬ੍ਰਾਹਮਣ ਕਹਿੰਦੇ ਸਨ। ਜੰਗ ਦੇ ਖੇਤ ਵਿੱਚ ਜੂਝਣ ਵਾਲੇ ਨੂੰ ਖੱਤਰੀ ਕਹਿੰਦੇ ਸਨ। ਦੁਕਾਨਦਾਰੀ ਖੇਤੀਬਾੜੀ ਵਪਾਰ ਕਰਨ ਵਾਲੇ ਨੂੰ ਵੈਸ਼ ਕਹਿੰਦੇ ਸਨ। ਸੇਵਾ ਕਰਨ ਵਾਲੇ ਨੂੰ ਸ਼ੂਦਰ ਕਹਿੰਦੇ ਸਨ। ਤੋ ਬ੍ਰਾਹਮਣ ਦੀ ਜਾਤੀ ਵਿੱਚ ਬੜੇ ਬੜੇ ਰਿਸ਼ੀ ਮੁਨੀ ਸਾਧੂ ਸੰਤ ਮਹਾਤਮਾ ਹੁੰਦੇ ਸਨ ਜਿਹੜੇ ਜੰਗਲਾਂ 'ਚ ਰਹਿ ਕੇ ਤਪ ਕਰਨ ਵਾਲੇ ਤਪਸਵੀ ਵਿਦਵਾਨ ਰਿਸ਼ੀ ਮੁਨੀ ਸਾਰੇ ਬੁਲਾਏ। ਰਾਜੇ ਜਨਕ ਜੀ ਨੇ ਉਹਨਾਂ ਦੇ ਵਿੱਚ ਇੱਕ ਵਿੰਗੇ ਟੇਢੇ ਸਰੀਰ ਵਾਲਾ ਕਹੋੜ ਮੁਨੀ ਦਾ ਪੁੱਤਰ ਜਿਹਦੇ ਸਰੀਰ 'ਚ 8 ਵਲ ਪੈਂਦੇ ਸਨ ਉਹ ਵੀ ਉੱਥੇ ਬੈਠਾ ਹੋਇਆ ਸੀ। ਰੰਗ ਉਹਦਾ ਕਾਲਾ ਜਿਹਾ ਸੀ, ਲੱਕ 'ਚ ਉਹਦੇ ਕੁੱਬ ਸੀ, ਹੱਥ ਪੈਰ ਵਿੰਗੇ ਟੇਢੇ ਸਨ, ਬਹੁਤ ਹੀ ਬਦ ਸ਼ਕਲ ਸੂਰਤ ਦਾ ਕੋਝੀ ਸੂਰਤ ਦਾ ਮਾਲਕ ਸੀ। ਜਿਸ ਵੇਲੇ ਰਾਜਾ ਜਨਕ ਜੀ ਨੇ ਐਲਾਨ ਕੀਤਾ ਵੀ ਭਾਈ ਕੋਈ ਤੁਹਾਡੇ 'ਚੋਂ ਐਸਾ ਗੁਰੂ ਜਿਹੜਾ ਮੈਨੂੰ ਘੋੜੇ 'ਤੇ ਚੜ੍ਹਦਿਆਂ ਗਿਆਨ ਕਰਾਵੇ, ਸਾਰਿਆਂ ਨੇ ਸਿਰ ਨੀਵੇਂ ਪਾ ਲਏ। ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਜਦੋਂ ਅਨਾਊਂਸਮੈਂਟ ਹੋਈ ਤਾਂ ਉਹ ਬਾਲਕ ਜਿਹੜਾ ਵਿੰਗੇ ਟੇਢੇ ਵਾਲਾ ਸਰੀਰ ਵਾਲਾ ਸੀ ਉੱਠਿਆ, ਕਹਿਣ ਲੱਗਾ ਹਾਂ ਮਹਾਰਾਜ ਤੁਸੀਂ ਘੋੜਾ ਮੰਗਾਓ, ਮੈਂ ਤੁਹਾਨੂੰ ਘੋੜੇ ਚੜ੍ਹਦਿਆਂ ਗਿਆਨ ਕਰਾਵਾਂਗਾ। ਜਿੰਨੇ ਵੀ ਉੱਥੇ ਰਾਜ ਸਭਾ ਦੇ ਅੰਦਰ ਵਿਦਵਾਨ ਬੈਠੇ ਸੀ, ਬ੍ਰਾਹਮਣ ਬੈਠੇ ਸੀ, ਹੱਸਣ ਲੱਗ ਪਏ। ਕਹਿੰਦੇ ਆ ਵੇਖੋ ਵਿੰਗਾ ਟੇਢਾ ਜਿਹਾ, ਨਾ ਇਹਦੀ ਸ਼ਕਲ ਹੈ ਨਾ ਸੂਰਤ ਹੈ, ਇਹ ਕਿਵੇਂ ਗਿਆਨ ਕਰਾ ਸਕਦਾ? ਤਾਂ ਰਾਜਾ ਜਨਕ ਜੀ ਉਹਨਾਂ ਲੋਕਾਂ ਵੱਲ ਦੇਖਣ ਲੱਗੇ ਅਤੇ ਉਹ ਬੱਚਾ ਫਿਰ ਬੋਲ ਪਿਆ। ਉਹ ਰਿਸ਼ੀ ਅਸ਼ਟਾਵਕਰ ਉਹਦਾ ਨਾਮ ਸੀ। ਉਹ ਕਹਿਣ ਲੱਗਾ ਰਾਜਨ ਇਹਨਾਂ ਵੱਲ ਨਾ ਦੇਖੋ, ਇਹ ਤਾਂ ਚਮਾਰ ਹਨ ਸਾਰੇ। ਮੇਰੀ ਗੱਲ ਸੁਣ। ਹੋ ਸਾਰੇ ਇੱਕਦਮ ਖਿੱਝ ਗਏ, ਗੁੱਸਾ ਕਰ ਗਏ ਬ੍ਰਾਹਮਣ, ਵੀ ਸਾਨੂੰ ਚਮਾਰ ਕਹਿ ਦਿੱਤਾ, ਸਾਡੀ ਤੋਹੀਨ ਕਰਤੀ ਹੈ। ਉਹਨਾਂ ਨੇ ਰਾਜੇ ਨੂੰ ਆਖਿਆ ਵੀ ਇਹਨੂੰ ਪੁੱਛੋ ਸਾਡੀ ਕਿਉਂ ਐਸੀ ਨਿਰਾਦਰੀ ਕੀਤੀ ਹੈ। ਉਹ ਬਾਲਕ ਕਹਿਣ ਲੱਗਾ, ਜੀ ਇਹਨਾਂ ਨੂੰ ਇਹ ਪੁੱਛੋ ਵੀ ਚਮਾਰ ਦਾ ਕੰਮ ਕੀ ਹੁੰਦਾ। ਕਹਿੰਦੇ ਚਮਾਰ ਦਾ ਕੰਮ ਹੁੰਦਾ ਚਮੜੇ ਦੀ ਪਰਖ ਕਰਨੀ। ਚਮੜਾ ਮੱਝ ਦਾ ਹੈ, ਗਾਂ ਦਾ ਹੈ, ਹਿਰਣ ਦਾ ਹੈ, ਗੋਹ ਦਾ ਹੈ, ਕਾਹਦਾ ਹੈ, ਉਹ ਪਸ਼ੂਆਂ ਪੰਛੀਆਂ ਦੇ ਚਮੜੇ ਦੇਖਦਾ ਹੈ, ਚੰਗਾ ਹੈ, ਮਾੜਾ ਹੈ, ਗੋਰਾ ਹੈ, ਕਾਲਾ ਹੈ, ਇਹ ਦੇਖਦਾ ਹੈ। ਕਹਿੰਦੇ ਇਹਨਾਂ ਨੇ ਵੀ ਤਾਂ ਮੇਰੀ ਚਮੜੀ ਦੇਖੀ ਹੈ, ਮੇਰਾ ਗਿਆਨ ਤਾਂ ਨਹੀਂ ਦੇਖਿਆ, ਮੇਰੀ ਬਿੰਗਾ ਟੇਢਾ ਸਰੀਰ, ਮੇਰਾ ਕਾਲਾ ਜਿਹਾ ਰੰਗ, ਮੇਰਾ ਕੁੱਬ ਦੇਖਿਆ ਹੈ, ਮੇਰੇ ਅੰਦਰ ਕੀ ਹੈ ਇਹਨਾਂ ਨੇ ਨਹੀਂ ਦੇਖਿਆ, ਇਸ ਕਰਕੇ ਇਹ ਚੁਮਾਰਾਂ ਵਾਲਾ ਹੀ ਕੰਮ ਕੀਤਾ ਇਹਨਾਂ ਨੇ, ਇਹ ਤਾਂ ਹੀ ਹੱਸੇ ਹਨ। ਇਹ ਸੁਣ ਕਰਕੇ ਸਾਰੇ ਪੰਡਿਤ ਨਿਰੁੱਤਰ ਹੋ ਗਏ, ਚੁੱਪ ਕਰ ਗਏ। ਅਤੇ ਰਾਜਾ ਜਨਕ ਜੀ ਨੇ ਘੋੜਾ ਮੰਗਾ ਲਿਆ ਤਾਂ ਅਸ਼ਟਾਵਕਰ ਬੋਲੇ ਵੀ ਠਹਿਰ ਜਾਓ, ਪਹਿਲਾਂ ਗਿਆਨ ਲੈਣ ਤੋਂ ਪਹਿਲਾਂ, ਗੁਰਦੀਕਸ਼ਾ ਲੈਣ ਤੋਂ ਪਹਿਲਾਂ ਗੁਰਦਕਸ਼ਣਾ ਦੇਣੀ ਪੈਂਦੀ ਹੈ, ਇਹ ਨਿਯਮ ਹੈ। ਗਿਆਨ ਬਾਅਦ ਵਿੱਚ, ਦਕਸ਼ਣਾ ਪਹਿਲੇ। ਦਸਵੇਂ ਪਾਤਸ਼ਾਹ ਨੇ ਵੀ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਦਕਸ਼ਣਾ ਲਈ ਹੈ, ਬਾਅਦ ਵਿੱਚ ਅੰਮ੍ਰਿਤ ਛਕਾਇਆ। ਦਕਸ਼ਣਾ ਕੀ ਲਈ ਹੈ? ਮਹਾਰਾਜ ਨੇ ਸੀਸ ਮੰਗੇ ਹਨ, ਆਪਣਾ ਸਿਰ ਭੇਟਾ ਕਰੋ। ਜਿਨ੍ਹਾਂ ਨੇ ਸੀਸ ਦਿੱਤੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਮਿਲੀ। ਜਿਤਨੇ ਵੀ ਗੁਰੂ ਪੀਰ ਸੰਸਾਰ 'ਚ ਹੋਏ ਨੇ, ਪੁਰਾਤਨ ਸਮੇਂ ਤੋਂ ਪਹਿਲਾਂ ਦਕਸ਼ਣਾ ਲੈਂਦੇ ਆ, ਫਿਰ ਦੀਕਸ਼ਾ ਦਿੰਦੇ, ਇਹ ਨਿਯਮ, ਇਹ ਮਰਜ਼ਾਦਾ ਹੈ, ਵੱਡਿਆਂ ਦੀ ਥਾਪੀ ਹੋਈ ਹੈ। ਸੋ ਰਾਜਾ, ਤੂੰ ਮੇਰਾ ਚੇਲਾ ਬਣਨਾ ਹੈ, ਮੇਰੇ ਤੋਂ ਗਿਆਨ ਲੈਣਾ ਹੈ, ਪਹਿਲਾਂ ਮੈਨੂੰ ਆਪ ਦਕਸ਼ਣਾ ਦੇ, ਫਿਰ ਮੈਂ ਤੈਨੂੰ ਗਿਆਨ ਦਿਆਂਗਾ। ਉਹਨੇ ਕਿਹਾ, ਮਹਾਰਾਜ ਦੱਸੋ, ਕਿਉਂਕਿ ਦਕਸ਼ਣਾ ਵੀ ਗੁਰੂ ਮੰਗਦਾ ਹੈ, ਇਹ ਨਹੀਂ ਵੀ ਜਿਵੇਂ ਅੱਜ ਕੱਲ੍ਹ ਆਪਾਂ ਕਹਿ ਦਿੰਦੇ ਹਾਂ ਜੀ ਦਾਨ ਸ਼ਰਧਾ ਸਮਾਨ, ਆਪਣੀ ਮਰਜ਼ੀ ਨਾਲ ਰੁਪਈਆ ਮੱਥਾ ਟੇਕ ਦਿਓ, ਇਹ ਨਹੀਂ। ਗੁਰੂ ਮੰਗੇਗਾ ਆਹ ਚੀਜ਼ ਚਾਹੀਦੀ ਹੈ, ਉਹ ਗੁਰੂ ਦਾ ਹੱਕ ਹੈ। ਜਿਵੇਂ ਸਕੂਲਾਂ ਕਾਲਜਾਂ ਵਾਲੇ ਫੀਸ ਮੰਗਦੇ ਹੈ, ਇਹ ਤਾਂ ਨਹੀਂ ਕਹਿੰਦੇ ਵੀ ਇੰਨੀ ਮਰਜ਼ੀ ਦੇ ਦਿਓ, ਜਿੰਨੀ ਮਰਜ਼ੀ ਦੀ ਨਹੀਂ ਗੱਲ, ਮਰਜ਼ੀ ਸਕੂਲ ਦੇ ਪ੍ਰਿੰਸੀਪਲ ਦੀ ਹੈ, ਉਹਨਾਂ ਦੇ ਕਮੇਟੀ ਦੀ ਹੈ, ਚੱਲਦੀ ਆ ਉਹ। ਗੁਰੂ ਕੋਲ ਵੀ ਇੱਦਾਂ ਹੀ ਹੈ, ਗੁਰੂ ਮੰਗਦਾ ਹੈ, ਉਹਦੀ ਮਰਜ਼ੀ ਹੈ ਕੀ ਮੰਗ ਲਵੇ, ਉਹਦਾ ਹੱਕ ਹੈ, ਉਹਦਾ ਅਧਿਕਾਰ ਹੈ। ਗੁਰੂ ਅਸ਼ਟਾਵਕਰ ਜੀ ਕਹਿਣ ਲੱਗੇ, ਮੈਂ ਤੇਰੇ ਕੋਲੋਂ ਤਿੰਨ ਚੀਜ਼ਾਂ ਹਨ ਤੇਰੇ ਕੋਲ, ਇੱਕ ਮੰਗਾਂਗਾ, ਤਿੰਨ ਹਨ, ਇੱਕ ਮੈਨੂੰ ਦੇ ਦੇ। ਕਹਿਣ ਲੱਗਾ, ਮਹਾਰਾਜ ਕਿਹੜੀਆਂ ਚੀਜ਼ਾਂ ਹਨ ਮੇਰੇ ਕੋਲ? ਇੱਕ ਤਨ ਹੈ, ਇੱਕ ਮਨ ਹੈ, ਇੱਕ ਧਨ ਹੈ। ਤਨ, ਮਨ, ਧਨ, ਇੱਕ ਦੇ ਦੇ, ਔਰ ਆਪਣੇ ਮੰਤਰੀ ਨਾਲ, ਆਪਣੀ ਰਾਣੀ ਨਾਲ ਸਲਾਹ ਕਰ ਲੈ। ਮੰਤਰੀ ਨੂੰ ਬੁਲਾਇਆ, ਰਾਣੀ ਨੂੰ ਬੁਲਾਇਆ, ਰਾਜੇ ਨੇ ਕਹਿਣ ਲੱਗਾ ਕੀ ਦੇਈਏ ਕੀ ਨਾ ਦੇਈਏ। ਮੰਤਰੀ ਕਹਿੰਦਾ ਧਨ ਨਾ ਦਿਆ ਜੇ, ਕਿਉਂਕਿ ਧਨ ਜਾਏਗਾ ਰਾਜ ਭਾਗ ਜਾਏਗਾ, ਅਸ਼ਟਾਵਕਰ ਰਾਜਾ ਬਣ ਜਾਏਗਾ ਅਤੇ ਤੂੰ ਭਿਖਾਰੀ ਬਣ ਜਾਏਗਾ। ਅਤੇ ਉਹਨੂੰ ਖਤਰਾ ਇਹ ਵੀ ਸੀ ਵੀ ਜੇ ਨਵਾਂ ਰਾਜਾ ਆਏਗਾ ਤਾਂ ਰਾਜਾ ਨਵਾਂ ਮੰਤਰੀ ਵੀ ਬਦਲ ਦੇਗਾ, ਮੇਰੀ ਕੁਰਸੀ ਵੀ ਜਾਏਗੀ। ਆਪਣੇ ਸਵਾਰਥ ਕਰਕੇ ਮੰਤਰੀ ਨੇ ਵੀ ਕਹਿ ਦਿੱਤਾ ਵੀ ਮਹਾਰਾਜ ਧਨ ਨਾ ਦਿਆ ਜੇ, ਰਾਣੀ ਨੂੰ ਪੁੱਛਿਆ, ਰਾਣੀ ਕਹਿੰਦੀ ਤਨ ਨਾ ਦਿਆ ਜੇ, ਕਿਉਂਕਿ ਰਾਣੀ ਉਹਦੇ ਸਰੀਰ ਨਾਲ ਪਿਆਰ ਕਰਦੀ ਸੀ ਵੀ ਪਤੀ ਹੈ ਮੇਰਾ। ਉਹਨੇ ਤਨ ਤੋਂ ਰੋਕਤਾ, ਵਜ਼ੀਰ ਨੇ ਧਨ ਤੋਂ ਰੋਕਤਾ, ਫਿਰ ਰਹਿ ਗਿਆ ਮਨ। ਮਨ ਦਾ ਕਿਸੇ ਨੂੰ ਗਿਆਨ ਕੋਈ ਨਹੀਂ, ਮਨ ਦਾ ਕਿਸੇ ਨੂੰ ਪਤਾ ਕੋਈ ਨਹੀਂ, ਮਨ ਦਾ ਕਿਸੇ ਨੂੰ ਮੁੱਲ ਨਹੀਂ ਪਤਾ, ਮਨ ਦੀ ਕੀਮਤ ਨੂੰ ਕੋਈ ਬੰਦਾ ਜਾਣਦਾ ਨਹੀਂ। ਤਨ ਬਾਰੇ ਜਾਣਦੇ ਨੇ, ਧਨ ਬਾਰੇ ਜਾਣਦੇ ਨੇ, ਮਨ ਬਾਰੇ ਲੋਕ ਘੱਟ ਜਾਣਦੇ। ਜਿਹੜੀ ਚੀਜ਼ ਬਾਰੇ ਪਤਾ ਨਹੀਂ ਹੁੰਦਾ, ਕਈ ਵਾਰੀ ਮਹਿੰਗੀ ਵੀ ਹੋਵੇ, ਘਰੋਂ ਚੁੱਕ ਕੇ ਦੇ ਦਈਦੀ ਹੈ, ਪਤਾ ਜੋ ਨਹੀਂ ਵੀ ਕਿ ਮਹਿੰਗੀ ਹੈ, ਸਾਡੇ ਕਿਹੜੇ ਕੰਮ ਦੀ ਹੈ, ਲੈ ਜਾ ਭਾਈ ਤੋਂ। ਬਾਅਦ 'ਚ ਪਤਾ ਲੱਗ ਜਾਵੇ ਵੀ ਬੜੀ ਮਹਿੰਗੀ ਸੀ, ਫਿਰ ਪਛਤਾਉਂਦੇ ਵੀ ਹੈ ਕਈ ਲੋਕ, ਬੜੀ ਮਹਿੰਗੀ ਚੀਜ਼ ਐਵੇਂ ਹੀ ਦੇ ਬੈਠੇ ਕਹਿੰਦੇ। ਕਈ ਵਾਰੀ ਇੱਦਾਂ ਵੀ ਹੁੰਦਾ। ਕਹਿਣ ਲੱਗਾ ਮਹਾਰਾਜ ਮਨ ਲੈ ਲਓ। ਉਹ ਕਹਿੰਦੇ ਠੀਕ ਹੈ, ਤੂੰ ਮਨ ਦੇ ਦੇ। ਮਨ ਦੇ ਦਿੱਤਾ। ਕਹਿਣ ਲੱਗਾ ਮੈਂ ਹੁਣ ਘੋੜੇ 'ਤੇ ਚੜ੍ਹਾਂ। ਘੋੜੇ ਦੇ ਕੋਲ ਚਲਾ ਗਿਆ, ਰਕਾਬ ਦੇ 'ਚ ਪੈਰ ਪਾ ਲਿਆ, ਪਲਾਕੀ ਮਾਰ ਕੇ ਉੱਤੇ ਬੈਠਣ ਲੱਗਾ। ਅਸ਼ਟਾਵਕਰ ਨੇ ਰੋਕ ਦਿੱਤਾ, ਕਹਿੰਦਾ ਠਹਿਰ ਜਾ, ਹੁਣ ਮੇਰਾ ਮਨ ਨਹੀਂ ਚਾਹੁੰਦਾ ਕਿ ਤੂੰ ਰਾਜਾ ਘੋੜੇ ਦੀ ਸਵਾਰੀ ਕਰੇ। ਹੁਣ ਤਾਂ ਮਨ ਮੇਰਾ ਹੋ ਗਿਆ ਨਾ, ਤੇਰਾ ਮਨ ਤਾਂ ਚੱਲਣਾ ਨਹੀਂ, ਹੁਣ ਮਨ ਤਾਂ ਮੇਰਾ ਹੋ ਗਿਆ। ਮੈਂ ਹੁਣ ਆਪਣੇ ਹਿਸਾਬ ਨਾਲ ਜਿੱਦਾਂ ਮੇਰਾ ਮਨ ਕਹੇਗਾ ਉਦਾਂ ਤੈਨੂੰ ਚਲਾਵਾਂਗਾ। ਉਸੇ ਵੇਲੇ ਗਿਆਨ ਹੋ ਗਿਆ, ਉਸੇ ਵੇਲੇ ਸਮਝ ਆ ਗਈ। ਗਿਆਨ ਦੇ ਰਾਹ ਵਿੱਚ ਰੋੜਾ ਮਨ ਹੀ ਡਾਹੀ ਬੈਠਾ ਹੈ। ਮਨ ਦੀਆਂ ਸਿਆਣਪਾਂ, ਮਨ ਦੀਆਂ ਚਤਰਾਈਆਂ, ਮਨ ਦਾ ਹਉਮੈ ਹੰਕਾਰ ਗੁਰੂ ਦੀ ਗੱਲ ਪੱਲੇ ਨਹੀਂ ਪੈਣ ਦਿੰਦਾ, ਝੁਕਣ ਨਹੀਂ ਦਿੰਦਾ ਬੰਦੇ ਨੂੰ। ਅਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਲਿਖ ਰਹੇ ਨੇ, ਆਪਣੜਾ ਮਨ ਵੇਚੀਐ ਸਿਰ ਦੀ ਜੈ ਨਾਲੇ। ਆਪਣਾ ਮਨ ਮਹਾਰਾਜ ਦੇ ਚਰਨਾਂ 'ਚ ਵੇਚ ਦਈਏ, ਮਨ ਵੇਚੈ ਸਤਿਗੁਰ ਕੇ ਪਾਸ ਅਤੇ ਸੇਵਕੇ ਕਾਰਜ ਰਾਸ। ਆਪਣਾ ਸਿਰ ਵੀ ਮਹਾਰਾਜ ਸਾਹਿਬ ਜੀ ਨੂੰ ਦੇ ਦਈਏ, ਸਤਿਗੁਰੂ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵ ਹੈ। ਜਿੰਨਾ ਲੋਕ ਸੌਖਾ ਸਮਝਦੇ ਨੇ ਸਿੱਖੀ ਨੂੰ, ਇੰਨੀ ਸੌਖੀ ਵੀ ਕੋਈ ਨਹੀਂ ਸਾਧ ਸੰਗਤ 'ਚ। ਲੰਗਰ ਪ੍ਰਸ਼ਾਦਾ, ਕੜਾਹ ਪ੍ਰਸ਼ਾਦ ਦੇ ਗੱਫੇ ਸੌਖੇ ਨੇ, ਪਰ ਸਿੱਖੀ ਕਮਾਉਣੀ ਔਖੀ ਹੈ। ਸਿੱਖੀ ਦੀ ਖੇਡ ਹੋਰ ਹੈ, ਉਹ ਅਸੀਂ ਨਹੀਂ ਕਰ ਸਕਦੇ, ਉਹ ਭਾਈ ਦਇਆ ਸਿੰਘ ਜੀ ਹੀ ਹਨ। ਧੰਨ ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਫੂਲਾ ਸਿੰਘ ਜੀ ਵਰਗੇ ਬਚਨ ਕਮਾ ਗਏ ਗੁਰੂ ਦੇ, ਉਹਨਾਂ ਵੇਲੇ ਮਹਾਂਪੁਰਸ਼ਾਂ ਦੀ ਕਮਾਈ ਹੈ, ਆਪਾਂ ਖਾਈ ਜਾਂਦੇ ਹਾਂ। ਆਪਣੜਾ ਮਨ ਵੇਚੀਐ ਸਿਰ ਦੀ ਜੈ ਨਾਲੇ। ਆਪਣਾ ਸਿਰ ਹੀ ਦੇ ਦੇਣਾ, ਸਤਿਗੁਰੂ ਆਗੇ ਸੀਸ ਭੇਟ ਦੇ। ਗੁਰਮੁਖ ਵਸਤ ਪਛਾਣੀਐ ਆਪਣਾ ਘਰ ਪਾਲੇ। ਜਦੋਂ ਆਪਣਾ ਮਨ ਗੁਰੂ ਕੋਲ ਵੇਚ ਦੇਈਏ, ਆਪਣਾ ਸੀਸ ਗੁਰੂ ਦੇ ਚਰਨਾਂ 'ਚ ਭੇਟਾ ਕਰ ਦੇਈਏ, ਫਿਰ ਗੁਰਮੁਖ ਬਣ ਕੇ ਵਸਤੂ ਦੀ ਪਛਾਣ ਹੁੰਦੀ ਹੈ। ਵਸਤੂ ਮੈਨੇ ਚੀਜ਼, ਵਸਤੂ ਮੈਨੇ ਅਸਲ ਚੀਜ਼, ਆਖੋ ਸ੍ਰੀ ਵਾਹਿਗੁਰੂ। ਆਪਾਂ ਜਿਹੜੀ ਚੀਜ਼ਾਂ ਨੂੰ ਵਰਤਦੇ ਹਾਂ ਉਹਨੂੰ ਵਸਤੂ ਕਹਿੰਦੇ ਹਾਂ ਆਮ ਬੋਲੀ ਵਿੱਚ। ਜਿਹੜੀ ਚੀਜ਼ ਸਾਡੇ ਕੰਮ ਦੀ ਹੁੰਦੀ ਹੈ, ਵਰਤੋਂ 'ਚ ਆਉਂਦੀ, ਉਹਨੂੰ ਵਸਤੂ ਕਹਿੰਦੇ। ਕੱਪੜਾ, ਭਾਂਡਾ, ਮਕਾਨ, ਮੰਜਾ, ਬਿਸਤਰਾ, ਜਿਹੜੀਆਂ ਘਰ ਦੀਆਂ ਵਸਤਾਂ ਚੀਜ਼ਾਂ ਕੰਮ ਆਉਣ ਵਾਲੀਆਂ ਨੇ, ਅੰਗਰੇਜ਼ੀ ਵਾਲੇ ਥਿੰਗਸ ਕਹਿ ਦਿੰਦੇ ਨੇ, ਅਤੇ ਆਪਾਂ ਪੰਜਾਬੀ ਵਿੱਚ ਵਸਤੂ ਕਹਿੰਦੇ ਹਾਂ ਜਿਹੜੀਆਂ ਚੀਜ਼ਾਂ ਲੋੜ ਸਾਡੇ ਕੰਮ ਦੀਆਂ ਚੀਜ਼ਾਂ ਨੇ। ਉਹ ਚੀਜ਼ਾਂ ਇੱਥੇ ਵਸਤੂ ਨਹੀਂ ਕਹੀਆਂ, ਇੱਥੇ ਵਸਤੂ ਕਿਹਾ ਹੈ ਜਿਹੜੀ ਸਾਡੇ ਸਭ ਤੋਂ ਜ਼ਰੂਰੀ ਕੰਮ ਦੀ ਹੈ, ਆਖੋ ਸ੍ਰੀ ਵਾਹਿਗੁਰੂ। ਜਿਹੜੀ ਸਭ ਤੋਂ ਜ਼ਰੂਰੀ ਹੈ ਉਹ ਕੀ ਹੈ? ਆਤਮਾ। ਆਤਮਾ ਦੇ ਆਸਰੇ ਹੀ ਤਾਂ ਸਰੀਰ ਹੈ, ਆਤਮਾ ਦੇ ਆਸਰੇ ਹੀ ਇੰਦਰੀਆਂ ਨੇ, ਆਤਮਾ ਦੇ ਆਸਰੇ ਹੀ ਜ਼ਿੰਦਗੀ ਹੈ, ਆਤਮਾ ਦੇ ਆਸਰੇ ਹੀ ਸਭ ਕੁਛ ਹੈ। ਅੱਖਾਂ ਕੰਮ ਕਰ ਰਹੀਆਂ ਨੇ, ਕੰਨ ਕੰਮ ਕਰ ਰਹੇ ਨੇ, ਹੱਥ ਪੈਰ ਕੰਮ ਕਰ ਰਹੇ ਨੇ, ਆਤਮਾ ਕਰਕੇ ਹੀ ਹੈ। ਅਸਲੀ ਵਸਤੂ ਉਹ ਹੈ, ਅਸਲੀ ਵਸਤੂ ਆਤਮਾ ਹੈ। ਗੁਰਮੁਖ ਵਸਤ ਪਛਾਣੀ ਹੈ, ਗੁਰਮੁਖ ਬਣ ਕੇ ਆਤਮਾ ਨੂੰ ਪਛਾਣ ਜੋਗੇ ਹੋ ਜਾਈਦਾ। ਬਾਕੀ ਚੀਜ਼ਾਂ ਤਾਂ ਸਾਰੀਆਂ ਬਦਲਣ ਵਾਲੀਆਂ ਨੇ, ਕੋਈ ਵੀ ਚੀਜ਼ ਹੈ, ਕੋਈ ਵੀ ਚੀਜ਼ ਹੈ ਬਦਲ ਜਾਏਗੀ। ਮਹਿੰਗੇ ਤੋਂ ਮਹਿੰਗੀ ਚੀਜ਼ ਖਰੀਦਦੇ ਹਾਂ ਆਪਾਂ, ਪੁਰਾਣੀ ਹੋ ਜਾਂਦੀ ਸੁੱਟ ਦਿੰਦੇ, ਪਰ ਆਤਮਾ ਨਹੀਂ ਸੁੱਟੀ ਜਾ ਸਕਦੀ, ਔਰ ਆਤਮਾ ਪੁਰਾਣੀ ਵੀ ਨਹੀਂ ਹੁੰਦੀ। ਸਰੀਰ ਪੁਰਾਣਾ ਹੋ ਜਾਂਦਾ, ਸੁੱਟ ਕੇ ਆਪਾਂ ਨਵਾਂ ਚੋਲਾ ਪਾ ਲੈਂਦੇ ਹਾਂ, ਨਵਾਂ ਜਨਮ ਲੈ ਲੈਂਦੇ ਹਾਂ, ਪਰ ਆਤਮਾ ਫਿਰ ਨਾਲ ਦੀ ਨਾਲ ਹੀ। ਆਤਮਾ ਹੀ ਤਾਂ ਹੈ, ਆਖੋ ਸ੍ਰੀ ਵਾਹਿਗੁਰੂ, ਔਰ ਆਤਮਾ ਹੀ ਪਰਮਾਤਮਾ ਹੈ, ਆਤਮਾ ਹੀ ਵਾਹਿਗੁਰੂ ਦੀ ਜੋਤ ਹੈ। ਪਛਾਣੀ ਕਿਵੇਂ ਜਾਏਗੀ? ਪਛਾਣੀ ਜਾਏਗੀ ਗੁਰਮੁਖ ਬਣ ਕੇ। ਗੁਰਮੁਖ ਵਸਤ ਪਛਾਣੀਏ ਆਪਣਾ ਘਰ ਪਾਲੇ, ਆਪਣੇ ਘਰ ਦੇ ਵਿੱਚ, ਆਪਣੇ ਹਿਰਦੇ ਦੇ ਵਿੱਚ ਝਾਤੀ ਮਾਰ ਕੇ ਆਪਣੇ ਸਰੂਪ ਦੀ ਭਾਲ ਕੀਤੀ ਤਾਂ ਉਹ ਪਰਮੇਸ਼ਰ ਦੀ ਜੋਤ ਦੀ ਪਛਾਣ ਆ ਗਈ। ਜੰਮਣ ਮਰਨਾ ਆਖੀਐ ਤਿੰਨ ਕਰਤੈ ਕੀਆ। ਕਹਿੰਦੇ ਸੰਸਾਰ 'ਚ ਕਿਹਾ ਜਾਂਦਾ ਜੰਮਣਾ ਅਤੇ ਮਰਨਾ, ਇਹ ਕਰਤੇ ਪੁਰਖ ਨੇ ਬਣਾਈ ਹੈ ਖੇਡ ਸੰਸਾਰ ਦੀ। ਜਿੰਨਾ ਚਿਰ ਆਤਮਾ ਮੁਕਤ ਨਹੀਂ ਹੁੰਦੀ ਉਨ੍ਹਾਂ ਚਿਰ ਜਨਮ ਮਰਨ 'ਚ ਰਹਿੰਦੀ ਹੈ, 84 ਲੱਖ ਜੂਨਾਂ 'ਚ ਭਟਕਦੀ ਹੈ, ਭੋਗਦੀ ਹੈ ਜੂਨਾਂ ਨੂੰ। ਕਰਤੇ ਪੁਰਖ ਦੀ ਖੇਡ ਹੈ, ਕਰਤੇ ਨੇ ਬਣਾਈ ਹੈ, ਪਰ ਜੇ ਗੁਰੂ ਮਿਲ ਜਾਵੇ, ਆਪ ਗਵਾਇਆ ਮਰ ਰਹੇ ਫਿਰ ਮਰਨ ਨਥੀਆ। ਆਪਣੇ ਆਪ ਨੂੰ ਜਿਸਨੇ ਗਵਾ ਲਿਆ, ਆਪਣੀ ਹੋਂਦ ਨੂੰ ਖਤਮ ਕਰ ਲਿਆ, ਜਿਉਂਦੇ ਹੀ ਮਰ ਗਿਆ, ਫਿਰ ਉਹਦਾ ਮਰਨਾ ਨਹੀਂ ਹੁੰਦਾ ਦੁਬਾਰਾ, ਫਿਰ ਮਰਨ ਨਥੀਆ, ਫਿਰ ਉਹਦਾ ਮਰਨ ਖਤਮ ਹੋ ਜਾਂਦਾ। ਸਾਈ ਕਾਰ ਕਮਾਵਣੀ ਤੁਰ ਕੀ ਫੁਰਮਾਈ। ਉਹੀ ਕੰਮ ਕਰਨਾ ਜਿਹੜਾ ਵਾਹਿਗੁਰੂ ਨੇ ਸਾਡੇ ਮੱਥੇ 'ਤੇ ਤੁਰ ਤੋਂ ਲਿਖਿਆ ਹੋਇਆ, ਫੁਰਮਾਇਆ ਹੋਇਆ। ਜੇ ਮਨ ਸਤਿਗੁਰ ਦੇ ਮਿਲੈ ਕਿਨ ਕੀਮਤ ਪਾਈ। ਜੇਕਰ ਮਨ ਦੇ ਕੇ ਗੁਰੂ ਮਿਲ ਜਾਵੇ ਤਾਂ ਫਿਰ ਇਹਦੀ ਕਿਆ ਕੋਈ ਕੀਮਤ ਪਾ ਸਕਦਾ, ਯਾਨੀ ਕੋਈ ਕੀਮਤ ਪਾ ਨਹੀਂ ਸਕਦਾ। ਉਹ ਜਿਹੜੀ ਅਵਸਥਾ ਹੈ ਮਨ ਦੇ ਬਦਲੇ ਗੁਰੂ ਦੀ ਪ੍ਰਾਪਤੀ, ਗੁਰੂ ਦੀ ਪ੍ਰਾਪਤੀ, ਉਹਦੇ ਵਰਗੀ ਕੋਈ ਪ੍ਰਾਪਤੀ ਨਹੀਂ, ਕੋਈ ਪਦਵੀ ਨਹੀਂ। ਜਿਸ ਦਿਨ ਸਾਨੂੰ ਪੂਰਾ ਗੁਰੂ ਮਿਲੇਗਾ ਉਸ ਦਿਨ ਆਨੰਦ ਦੀ ਪ੍ਰਾਪਤੀ ਹੋਵੇਗੀ, ਸੁੱਖ ਦੀ ਪ੍ਰਾਪਤੀ ਹੋਵੇਗੀ। ਅਜੇ ਤਾਂ ਆਪਾਂ ਲੈਣ 'ਚ ਲੱਗੇ ਹੋਏ ਹਾਂ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਸੀਂ ਮਿਲੇ ਨਹੀਂ ਅਜੇ। ਜਿਹੜਾ ਸਾਡਾ ਇਹ ਸਰੀਰ ਕਰਕੇ ਮੇਲ ਹੈ, ਇਹ ਤਾਂ ਹੈ ਵੀ ਗੁਰਦੁਆਰੇ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਥੋੜ੍ਹਾ ਜਿਹਾ ਸਮਾਂ ਮਹਾਰਾਜ ਦੀ ਬਾਣੀ ਸੁਣਦੇ ਹਾਂ, ਪਰ ਅਜੇ ਸ਼ਬਦ ਅਤੇ ਸੁਰਤ ਦਾ ਜਿਹੜਾ ਮੇਲ ਹੈ ਉਹ ਨਹੀਂ ਹੋਇਆ। ਜਦੋਂ ਸ਼ਬਦ ਸੁਰਤ ਦਾ ਮੇਲ ਹੋ ਜਾਏਗਾ ਫਿਰ ਮਹਾਰਾਜ ਕਹਿੰਦੇ ਉਹਦਾ ਮੁੱਲ ਕੋਈ ਨਹੀਂ, ਫਿਰ ਉਹਦੀ ਕੋਈ ਕੀਮਤ ਨਹੀਂ, ਉਹ ਤਾਂ ਫਿਰ ਅਕਥ ਕਥਾ ਬਣ ਜਾਏਗੀ, ਕੋਈ ਕਹਿ ਨਹੀਂ ਸਕਦਾ ਕਿੰਨਾ ਕੁ ਆਨੰਦ ਹੋਵੇਗਾ। ਰਤਨਾ ਪਾਰਖ ਸੋ ਧਣੀ ਤਿੰਨ ਕੀਮਤ ਪਾਈ। ਉਹ ਪਰਮਾਤਮਾ ਵਾਹਿਗੁਰੂ ਆਪ ਹੀ ਰਤਨਾਂ ਦਾ ਪਾਰਖੂ ਹੈ, ਰਤਨ ਵੀ ਆਪ ਹੈ, ਪਾਰਖੂ ਵੀ ਆਪ ਹੈ, ਅਤੇ ਆਪ ਹੀ ਉਹਦੀ ਕੀਮਤ ਪਾਉਣ ਵਾਲਾ ਹੈ। ਰਤਨ ਗੁਰੂ ਕਾ ਸ਼ਬਦ ਹੈ, ਕਰ ਕੀਰਤਨ ਖਾਓ। ਗੁਰਬਾਣੀ ਵੀ ਰਤਨ ਹੈ, ਗੁਰੂ ਕੇ ਸ਼ਬਦ, ਗੁਰਮੰਤਰ ਦੀ ਕਲਾ ਵਰਤਦੀ ਜਦੋਂ ਉਦੋਂ ਸਾਡਾ ਹਿਰਦਾ ਵੀ ਰਤਨ ਬਣ ਜਾਂਦਾ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਵਾ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ। ਪਰਮਾਤਮਾ ਆਪ ਹੀ ਰਤਨ ਹੈ, ਆਪ ਹੀ ਪਾਰਖੂ ਹੈ, ਅਤੇ ਆਪ ਹੀ ਉਹਦੀ ਕੀਮਤ ਪਾਉਣ ਵਾਲਾ ਹੈ। ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ। ਮਹਾਰਾਜ ਕਹਿੰਦੇ ਜੇ ਸੱਚਾ ਵਾਹਿਗੁਰੂ ਮਨ 'ਚ ਵੱਸ ਜਾਵੇ ਤਾਂ ਫਿਰ ਸੱਚੀਆਂ ਵਡਿਆਈਆਂ, ਸੱਚੀਆਂ ਬਖਸ਼ਿਸ਼ਾਂ, ਸੱਚੀਆਂ ਰਹਿਮਤਾਂ ਪ੍ਰਾਪਤ ਹੋ ਜਾਂਦੀਆਂ। ਸੋ ਪਿਆਰੀ ਸਾਧ ਸੰਗਤ ਜੀ, ਗੁਰੂ ਕੇ ਚਰਨਾਂ ਵਿੱਚ ਬੈਠ ਕਰਕੇ ਆਪ ਜੀ ਨੇ ਗੁਰਬਾਣੀ ਦਾ ਆਨੰਦ ਮਾਣਿਆ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਇਹ ਗੁਰੂ ਕੇ ਸ਼ਬਦ ਨਾਲ ਜੁੜੇ ਰਹੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਕਰਦਿਆਂ ਮਨ ਟਿਕਦਾ ਹੈ, ਨਿਰਮਲ ਹੁੰਦਾ ਹੈ, ਸਰੂਪ ਦਾ ਗਿਆਨ ਹੁੰਦਾ ਹੈ। ਸੋ ਇਸ ਕਰਕੇ ਗੁਰਬਾਣੀ ਦੀ ਕਥਾ ਕਰਨੀ ਜਾਂ ਸੁਣਨੀ ਆਤਮਾ ਦੇ ਲਈ ਕਲਿਆਣਕਾਰੀ ਹੈ। ਕਿਤਨੇ ਬਚਨ ਪ੍ਰਵਾਨ ਕਰਨੇ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ